ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਅਟਾਰਨੀ ਜਨਰਲ ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਂਚ ਕਰਨ ਲਈ ਸਮਰਥਨ ਦਿੱਤਾ। COVID-19 ਵੈਕਸੀਨ ਲਗਵਾਉਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 61,000 ਨੂੰ ਟੱਪੀ। ਅਤੇ ਖੇਡਾਂ ਵਿੱਚ ਆਸਟ੍ਰੇਲੀਅਨ ਇੰਸਟੀਚਿਊਟ ਆਫ ਸਪੋਰਟ ਨੇ ਸ਼ੇਅਰ ਅਯਾਨ ਨਾਮਕ ਇੱਕ ਰਾਸ਼ਟਰੀ ਕ੍ਰੌਸ ਕੋਡ ਸੱਭਿਆਚਾਰਕ ਸਮਝ ਪ੍ਰੋਗਰਾਮ ਸ਼ੁਰੂ ਕੀਤਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਇੱਕ ਔਰਤ ਜਿਸਨੇ ਅਟਾਰਨੀ ਜਨਰਲ ਕ੍ਰਿਸਚਨ ਪੋਰਟਰ ਤੇ ਇਤਿਹਾਸਕ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ, ਉਸ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਂਚ ਲਈ ਆਪਣਾ ਪੂਰਾ ਸਮਰਥਨ ਦਿੱਤਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਪਰਿਵਾਰ ਕਿਸੇ ਵੀ ਤਾਜਪੋਸ਼ੀ ਜਾਂ ਨਿਰਪੱਖ ਜਾਂਚ ਵਿੱਚ ਹਿੱਸਾ ਲੈਣ ਲਈ ਤਿਆਰ ਹੈ, ਜੋ ਕਿ ਉਸ ਔਰਤ ਦੀ ਮੌਤ ਬਾਰੇ ਚਾਨਣ ਪਾ ਸਕਦੀ ਹੈ। ਲੇਬਰ ਲੀਡਰ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੁਣ ਜਾਂਚ ਦੀ ਮੰਗ ਦਾ ਵਿਰੋਧ ਨਹੀਂ ਕਰ ਸਕਦੇ।
Hope of the Prime Minister that this could be just unseen or unheard, these allegations, and go away without a full and proper and transparent inquiry is just not realistic. It defies common sense. It simply doesn't work like that.
ਆਪਣੀ ਨੌਕਰੀ ਤੋਂ 2 ਹਫ਼ਤਿਆਂ ਦੀ ਡਾਕਟਰੀ ਛੁੱਟੀ 'ਤੇ ਗਏ ਹੋਏ ਸ਼੍ਰੀ ਪੋਰਟਰ ਨੇ ਉਹਨਾਂ 'ਤੇ ਲੱਗੇ ਦੋਸ਼ਾਂ ਦਾ ਜ਼ੋਰਦਾਰ ਢੰਗ ਨਾਲ ਇਨਕਾਰ ਕੀਤਾ ਹੈ। ਲਗਾਏ ਗਏ ਇਲਜ਼ਾਮਾਂ ਅਨੁਸਾਰ 1988 ਵਿੱਚ ਉਸ ਔਰਤ ਨਾਲ ਬਲਾਤਕਾਰ ਹੋਇਆ ਸੀ, ਜਦੋਂ ਸ਼੍ਰੀ ਪੋਰਟਰ 17 ਸਾਲਾਂ ਦੇ ਸਨ ਅਤੇ ਉਹ ਔਰਤ 16 ਸਾਲਾਂ ਦੀ ਸੀ। ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਸਮੀਖਿਆ ਕੀਤੀ ਹੈ ਅਤੇ ਉਸ 'ਤੇ ਆਧਾਰਿਤ ਅੱਗੇ ਨਾ ਵਧਣ ਦਾ ਫੈਸਲਾ ਕੀਤਾ ਹੈ।
There is not some other process. There is not the mob process. There is not the tribe has spoken process. That's not how we run the rule of law in Australia. We run the rule of law based on police, on courts, on judicial systems, on rules of evidence, on presumption of innocence. That's how liberal democracies function. And we have to be very careful.
ਗ੍ਰੀਨਜ਼ ਨੇ ਵੀ ਇਸ ਮਾਮਲੇ ਦੇ ਹੱਲ ਲਈ ਇੱਕੋ ਇੱਕ ਢੰਗ ਵਜੋਂ ਜਾਂਚ ਦੀ ਮੰਗ ਕੀਤੀ ਹੈ। ਜਿਨਸੀ ਹਮਲੇ ਦੀ ਜਾਣਕਾਰੀ ਜਾਂ ਸਹਾਇਤਾ ਦੀ ਮੰਗ ਕਰਨ ਲਈ ਸਰੋਤੇ 1800-737-732 ਜਾਣੀ 1800 ਰਿਸਪੈਕਟ 'ਤੇ ਸੰਪਰਕ ਕਰ ਸਕਦੇ ਹਨ। ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਅਪਡੇਟਡ ਬਿਆਨ ਜਾਰੀ ਕੀਤਾ ਹੈ, ਜੋ ਕ੍ਰਿਸਚਨ ਪੋਰਟਰ 'ਤੇ ਲਗਾਏ ਗਏ ਇਲਜ਼ਾਮਾਂ ਸੰਬੰਧੀ ਇੱਕ ਸਟ੍ਰਾਈਕ ਫੋਰਸ ਦੁਆਰਾ ਕੀਤੀਆਂ ਕਾਰਵਾਈਆਂ ਦਾ ਵੇਰਵਾ ਦਿੰਦਾ ਹੈ। ਬਿਆਨ ਅਨੁਸਾਰ ਔਰਤ ਨੇ ਪਿਛਲੇ ਸਾਲ 23 ਜੂਨ ਨੂੰ ਜਾਸੂਸਾਂ ਨੂੰ ਈਮੇਲ ਕਰਕੇ ਇਹ ਕਿਹਾ ਸੀ ਕਿ ਉਹ ਡਾਕਟਰੀ ਅਤੇ ਨਿੱਜੀ ਕਾਰਨਾਂ ਕਰਕੇ ਅੱਗੇ ਨਹੀਂ ਵੱਧ ਸਕਦੀ। ਇਸ ਤੋਂ ਕੁਝ ਚਿਰ ਬਾਅਦ ਹੀ ਉਸ ਨੇ ਆਪਣੀ ਜਾਨ ਲੈ ਲਈ ਸੀ। ਚਾਈਲਡ ਅਬਿਊਜ਼ ਅਤੇ ਸੈਕਸ ਕ੍ਰਾਈਮ ਸਕੁਆਡ ਦੇ ਜਾਸੂਸਾਂ ਨੇ ਪਿਛਲੇ ਸਾਲ ਫਰਵਰੀ ਵਿੱਚ ਕਿੰਗਸ ਕ੍ਰੌਸ ਪੁਲਿਸ ਸਟੇਸ਼ਨ ਵਿੱਚ ਉਸ ਔਰਤ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਸੀ ਅਤੇ ਅਗਲੇ 3 ਮਹੀਨਿਆਂ ਵਿੱਚ ਉਸ ਨਾਲ ਘੱਟੋ ਘੱਟ 5 ਮੌਕਿਆਂ 'ਤੇ ਸੰਪਰਕ ਕੀਤਾ ਸੀ। ਉਸ ਦੀ ਮੌਤ ਤੋਂ ਬਾਅਦ ਜਾਂਚਕਰਤਾਵਾਂ ਨੇ ਉਸ ਕੋਲੋਂ ਇੱਕ ਨਿੱਜੀ ਦਸਤਾਵੇਜ਼ ਪਾਇਆ ਸੀ, ਪਰ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਮੰਨਣਯੋਗ ਪ੍ਰਮਾਣ ਦੀ ਘਾਟ ਦਾ ਹਵਾਲਾ ਦੇ ਕੇ ਆਪਣੀ ਜਾਂਚ ਬੰਦ ਕਰ ਦਿੱਤੀ ਸੀ। ਸ਼੍ਰੀਮਾਨ ਪੋਰਟਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਸਿਡਨੀ ਵਿੱਚ ਇੱਕ ਸਕੂਲ ਡਿਬੇਟ ਕੰਪੀਟੀਸ਼ਨ ਵਿੱਚ ਭਾਗ ਲੈਣ ਦੌਰਾਨ 1988 ਵਿੱਚ ਜਿਨਸੀ ਸ਼ੋਸ਼ਣ ਕੀਤਾ ਸੀ। ਇੱਕ ਔਰਤ ਜੋ ਦਾਅਵਾ ਕਰਦੀ ਹੈ ਕਿ ਰੱਖਿਆ ਮੰਤਰੀ ਦੇ ਦਫ਼ਤਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ, ਨੇ ਸੈਨੇਟਰ ਲਿੰਡਾ ਰੇਨਲਡਸ ਦੇ ਉਸ ਨੂੰ ਲਾਇੰਗ ਕਾਓ ਕਹਿਣ 'ਤੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਬ੍ਰਿਟਨੀ ਹਿਗਿੰਸ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਦੁਖੀ ਕਰਨ ਵਾਲੀਆਂ ਹਨ ਅਤੇ ਸੰਸਦ ਭਵਨ ਦੇ ਬੰਦ ਦਰਵਾਜ਼ਿਆਂ ਪਿੱਛੇ ਪਲ ਰਹੇ ਜ਼ਹਿਰੀਲੇ ਮਾਹੌਲ ਦੀ ਹਾਮੀ ਭਰਦੀਆਂ ਹਨ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਹ ਟਿੱਪਣੀ ਬਲਾਤਕਾਰ ਦੇ ਦੋਸ਼ਾਂ ਦੇ ਸੰਬੰਧ ਵਿੱਚ ਨਹੀਂ ਸੀ ਅਤੇ ਸੈਨੇਟਰ ਰੇਨਲਡਜ਼ ਨੇ ਟਿੱਪਣੀ ਲਈ ਸਟਾਫ ਤੋਂ ਮਾਫ਼ੀ ਮੰਗੀ ਹੈ। ਪਰ ਲੇਬਰ ਸੈਨੇਟ ਲੀਡਰ ਪੈਨੀ ਵੋਂਗ ਨੇ ABC ਨੂੰ ਕਿਹਾ ਕਿ ਸੈਨੇਟਰ ਰੇਨਲਡਜ਼ ਨੂੰ ਇਸ ਬਾਰੇ ਪੂਰਾ ਬਿਆਨ ਦੇਣ ਦੀ ਲੋੜ ਹੈ ਕਿ ਸ਼੍ਰੀਮਤੀ ਹਿਗਿੰਸ ਦੀ ਸ਼ਿਕਾਇਤ ਕਿਵੇਂ ਨਜਿੱਠੀ ਗਈ।
I have found many of Minister Reynolds' explanations confused. She's had to come back into the Parliament on more than one occasion to correct answers she has given. I think it would have been far better for her to have given a full, clear statement to the Senate about this matter. But leaving all that aside, it's obviously not an acceptable comment. I think the Minister needs to respond publicly.
Okay. ਇੱਕ ਬਿਆਨ ਵਿੱਚ ਸੈਨੇਟਰ ਰੈਨਲਡਸ, ਜੋ ਕਿ ਡਾਕਟਰੀ ਛੁੱਟੀ 'ਤੇ ਹੈ, ਨੇ ਕਿਹਾ ਕਿ ਉਸ ਨੇ ਸ਼੍ਰੀਮਤੀ ਹਿਗਿੰਸ ਦੀ ਨਿੱਜਤਾ ਦਾ ਨਿਰੰਤਰ ਸਤਿਕਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਾਬਕਾ ਸਟਾਫ ਦੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਦੋਸ਼ਾਂ ਦੀ ਗੰਭੀਰਤਾ ਨਾਲ ਪੜਤਾਲ ਹੋਣੀ ਚਾਹੀਦੀ ਹੈ। ਆਸਟ੍ਰੇਲੀਆ ਵਿੱਚ ਹੁਣ ਤੱਕ 61,000 ਤੋਂ ਵੱਧ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਜਾ ਚੁੱਕੇ ਹਨ, ਜਿਸ ਵਿੱਚ 18,000 ਰਿਹਾਇਸ਼ੀ ਬਜ਼ੁਰਗ ਅਤੇ ਡਿਸੇਬਿਲਿਟੀ ਕੇਅਰ ਦੇ ਲੋਕ ਸ਼ਾਮਲ ਹਨ। 20,000 ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਨੇ ਹੁਣ ਵੈਕਸੀਨ ਦੇਣ ਦੀ ਸਿਖਲਾਈ ਪੂਰੀ ਕਰ ਲਈ ਹੈ। ਚੀਫ ਨਰਸਿੰਗ ਅਤੇ ਮਿਡਵਾਈਫਰੀ ਆਫਿਸਰ ਐਲਿਸਨ ਮੈਕਮਿਲਨ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀ ਅਜੇ ਵੀ ਯਕੀਨ ਰੱਖਦੇ ਹਨ ਕਿ ਨੈਸ਼ਨਲ ਵੈਕਸੀਨ ਰੋਲ ਆਊਟ ਅਕਤੂਬਰ ਤੱਕ ਪੂਰਾ ਹੋ ਜਾਵੇਗਾ।
We knew that this rollout would take a number of steps, and as you know, it had different stages in it, 1A, 1B, and that was always a role. As the vaccine becomes available, we'll see increased numbers over time, but we still focused on that October deadline.
Australia which locally acquired COVID-19 de koi case samne nahi aaye han, par quarantine which 6 nave case darj kite gaye han. ਵਿਕਟੋਰੀਆ ਵਿੱਚ ਅਜੇ ਵੀ ਵਿਦੇਸ਼ੀ ਉਡਾਨਾਂ ਦਾ ਨਾ ਆਉਣਾ ਜਾਰੀ ਰਹੇਗਾ। ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਕੁਆਰੰਟੀਨ ਅਧਿਕਾਰੀ ਮੈਲਬਰਨ ਦੇ ਹੋਟਲ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਵੀਕਾਰਨਾ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਕੋਵਿਡ ਰੂਪਾਂ ਦੇ ਪ੍ਰਭਾਵਾਂ ਦੀ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ।
When that work is completed and when they can satisfy me that we can have a system where we have the lowest possible risk, then flights will start again. I know that's inconvenient for people. But the inconvenience involved in that is, I think, pales into insignificance when you think about wildly infectious, very easily transmitted virus and the prospect of further lockdowns. I want to try and avoid that at all costs.
Hotel quarantine vichon hoya virus leak pichle mahine de 5 dinan di raj padri talabandi layi zimmewar hai. Par Victoria vich hun keval 7 sargaram case han. ਉੱਤਰੀ ਕੁਈਨਜ਼ਲੈਂਡ ਵਿੱਚ ਇੱਕ ਕਿਸ਼ੋਰ ਲੜਕੇ ਦੀ ਇੱਕ ਬਾਕਸ ਜੈਲੀਫਿਸ਼ ਦੇ ਡੰਗ ਨਾਲ ਮੌਤ ਹੋ ਗਈ ਹੈ। ਬਾਮਾਗਾ ਪਿੰਡ ਨੇੜੇ ਕੇਪ ਯੋਰਕ ਪੈਨਿਨਸੂਲਾ ਦੀ ਨੋਕ ਕੋਲ ਤੈਰਾਕੀ ਕਰਦੇ ਸਮੇਂ ਉਹ ਜੈਲੀਫਿਸ਼ ਦੁਆਰਾ ਡੰਗਿਆ ਗਿਆ ਸੀ ਅਤੇ 17 ਸਾਲਾ ਲੜਕੇ ਦੀ ਇੱਕ ਹਫ਼ਤੇ ਬਾਅਦ ਟਾਊਨਸਵਿਲ ਹਸਪਤਾਲ ਵਿੱਚ ਮੌਤ ਹੋ ਗਈ। ਦ ਰਾਇਲ ਫਲਾਇੰਗ ਡਾਕਟਰ ਸਰਵਿਸ ਨੇ ਇੰਟੈਂਸਿਵ ਕੇਅਰ ਲਈ ਲੜਕੇ ਨੂੰ ਟਾਊਨਸਵਿਲ ਭੇਜਿਆ ਸੀ। ਪੁਲਿਸ ਹੁਣ ਕੋਰਨਰ ਲਈ ਰਿਪੋਰਟ ਤਿਆਰ ਕਰ ਰਹੀ ਹੈ। ਸੀਨੀਅਰ ਹਵਾਬਾਜ਼ੀ ਅਧਿਕਾਰੀਆਂ ਨੇ ਇੱਕ ਸੰਸਦੀ ਜਾਂਚ ਨੂੰ ਦੱਸਿਆ ਕਿ ਅਗਲੇ 4 ਤੋਂ 8 ਹਫ਼ਤੇ ਆਸਟ੍ਰੇਲੀਆ ਦੇ ਉਦਯੋਗ ਲਈ ਨਾਜ਼ੁਕ ਹਨ। ਸੈਕਟਰ ਦੇ ਭਵਿੱਖ ਬਾਰੇ ਸੈਨੇਟ ਦੀ ਸੁਣਵਾਈ ਤੋਂ ਪਹਿਲਾਂ ਸਬੂਤ ਦਿੰਦੇ ਹੋਏ ਟਰਾਂਸਪੋਰਟ ਵਿਭਾਗ ਦੀ ਡਿਪਟੀ ਸੈਕਟਰੀ ਕ੍ਰਿਸਟੀਨ ਡੇਸੀ ਨੇ ਕਿਹਾ ਕਿ ਸਥਿਤੀ ਅਸਥਿਰ ਹੈ ਅਤੇ ਜਦੋਂ ਤੱਕ ਡੋਮੈਸਟਿਕ ਟਰੈਵਲ ਬਬਲ ਨਹੀਂ ਬਣ ਜਾਂਦਾ, ਏਅਰਲਾਈਨਸ ਮੁਸੀਬਤ ਵਿੱਚ ਹਨ। ਕੁਆਂਟਸ ਨੇ ਨੁਮਾਇੰਦਿਆਂ ਨੂੰ ਸੁਣਵਾਈ ਦੌਰਾਨ ਦੱਸਿਆ ਕਿ ਉਹ ਸਰਕਾਰ ਨਾਲ ਰੋਜ਼ਾਨਾ ਸੰਪਰਕ ਵਿੱਚ ਹਨ ਕਿਉਂਕਿ ਮਹੀਨੇ ਦੇ ਅੰਤ ਵਿੱਚ ਏਵੀਏਸ਼ਨ ਸਪੋਰਟ ਪੈਕੇਜ ਅਤੇ ਜੌਬ ਸੀਕਰ ਅਦਾਇਗੀਆਂ ਬੰਦ ਹੋ ਸਕਦੀਆਂ ਹਨ। ਤੇ ਆਓ ਹੁਣ ਸੁਣਦੇ ਹਾਂ ਖ਼ਬਰਾਂ ਖੇਡ ਸੰਸਾਰ ਦੀਆਂ। ਖੇਡਾਂ ਵਿੱਚ AFL ਵਿੱਚ ਸਾਈਡਲਾਈਨ 'ਤੇ ਰਹਿਣ ਵਾਲੇ ਵਿਲੀ ਰਾਇਓਲੀ ਇਸ ਸੀਜ਼ਨ ਵਿੱਚ ਵਾਪਸੀ ਕਰ ਸਕਦੇ ਹਨ ਜੇ ਉਹਨਾਂ ਦੀ ਟੀਮ ਫਾਈਨਲਸ ਵਿੱਚ ਪਹੁੰਚਦੀ ਹੈ। ਈਗਲਸ ਦੇ ਸਟਾਰ ਨੂੰ ਡਰੱਗ ਟੈਸਟ ਦੌਰਾਨ ਪਿਸ਼ਾਬ ਦੇ ਨਮੂਨੇ ਬਦਲਣ ਲਈ 2 ਸਾਲਾਂ ਲਈ ਸਸਪੈਂਡ ਕੀਤਾ ਗਿਆ ਸੀ। ਉਸ ਨੂੰ 4 ਸਾਲ ਤੱਕ ਬੈਨ ਕੀਤਾ ਜਾ ਸਕਦਾ ਸੀ, ਪਰ ਉਸ ਨੂੰ AFL ਐਂਟੀਡੋਪਿੰਗ ਟ੍ਰਾਈਬਿਊਨਲ ਅੱਗੇ ਆਪਣਾ ਕੇਸ ਪੇਸ਼ ਕਰਨ ਲਈ 15 ਮਹੀਨੇ ਉਡੀਕ ਕਰਨੀ ਪਈ ਸੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਸਪੋਰਟ ਨੇ ਇੱਕ ਰਾਸ਼ਟਰੀ ਕ੍ਰੌਸ ਕੋਡ ਸੱਭਿਆਚਾਰਕ ਸਮਝ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਨੂੰ ਸ਼ੇਅਰ ਅਯਾਨ ਜਾਣੀ ਆਪਣੀ ਕਹਾਣੀ ਸਾਂਝੀ ਕਰੋ ਦਾ ਨਾਮ ਦਿੱਤਾ ਗਿਆ ਹੈ। ਓਲੰਪਿਕਸ, ਪੈਰਾਲੰਪਿਕਸ ਅਤੇ ਰਾਸ਼ਟਰਮੰਡਲ ਖੇਡਾਂ ਦੇ 14 ਐਥਲੀਟ ਐਬਰੀਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰਾਂ ਨਾਲ ਸਾਰਥਕ ਸੰਬੰਧ ਬਣਾਉਣ ਲਈ ਇਸ ਪ੍ਰੋਗਰਾਮ ਨਾਲ ਜੁੜੇ ਹਨ। ਸਵਦੇਸ਼ੀ ਮਟਿਲਡਾ ਸਟਾਰ ਕਾਇਆ ਸਾਇਮਨਸ ਦੀ ਕਹਾਣੀ 2015 ਦੇ ਫੀਫਾ ਵਰਲਡ ਕੱਪ ਵਿੱਚ ਖੇਡਣ ਅਤੇ ਆਦਿਵਾਸੀ ਝੰਡੇ ਦੀ ਮਦਦ ਨਾਲ ਆਪਣੇ ਪਰਿਵਾਰ ਨੂੰ ਸਟੈਂਡ ਵਿੱਚ ਲੱਭਣ ਬਾਰੇ ਹੈ। ਉਸਦਾ ਕਹਿਣਾ ਹੈ ਕਿ ਫਸਟ ਨੇਸ਼ਨਸ ਦੇ ਅਮੀਰ ਇਤਿਹਾਸ ਨੂੰ ਜਾਣਨਾ महत्वपूर्ण है.
I've been searching for opportunities to be more involved culturally, find opportunities where I could give back as well to my people and also learn more about, you know, my history and strong culture that we have. So get more in touch with my roots and my culture. Also for me, it's a challenge when I'm so far away from Australia. I've pretty much lived abroad for half of my career.
Deo. ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 78 ਸੈਂਟ ਦੇ ਬਰਾਬਰ, ਭਾਰਤ ਦੇ 56.79 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 122.80 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ 1-2 ਮੀਂਹ ਅਤੇ ਫਿਰ ਮੌਸਮ ਸਾਫ਼ ਹੁੰਦਾ ਹੋਇਆ, ਤਾਪਮਾਨ 25 ਡਿਗਰੀ। ਐਡਲੇਡ ਕੁਝ ਬੱਦਲਵਾਈ, ਤਾਪਮਾਨ 26 ਡਿਗਰੀ। ਮੈਲਬਰਨ ਬੱਦਲਵਾਈ ਰਹੇਗੀ, ਤਾਪਮਾਨ 18 ਡਿਗਰੀ। ਹੋਬਾਰਟ ਹਲਕੀ ਬਰਸਾਤ ਅਤੇ ਤੇਜ਼ ਹਵਾ, ਤਾਪਮਾਨ 16 ਡਿਗਰੀ। ਕੈਨਬਰਾ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਸਿਡਨੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 24 ਡਿਗਰੀ। ਬ੍ਰਿਸਬਿਨ ਧੁੱਪ ਰਹੇਗੀ, ਤਾਪਮਾਨ 31 ਡਿਗਰੀ। ਕੇਨਸ ਮੀਂਹ ਦੀ ਸੰਭਾਵਨਾ, ਤਾਪਮਾਨ 32 ਡਿਗਰੀ। ਅਤੇ ਡਾਰਵਿਨ ਕੁਝ ਬਦਲਵਾਈ, ਤਾਪਮਾਨ 33 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।